ਇਹ ਸਾਨੂੰ ਪਰਖਣੇ ਵਾਸਤੇ ਪੁੱਜੇ ਨੇ ਇੱਥੇ ਜਾਣੀ ਜਾਣ ਸਤਿਗੁਰੂ ਜੀ ਇਹਨਾਂ ਦੇ ਦਿਲਾਂ ਦੀ ਜਾਣ ਗਏ
ਸਾਦਰ ਮਧੁਰ ਭਾਖ ਕਰ ਬਾਨੀ
ਮਹਾਰਾਜ ਜੀ ਨੇ ਬੜਾ ਸਨਮਾਨ ਤੇ ਸਤਿਕਾਰ ਕਰਕੇ ਬੜੇ ਪਿਆਰੇ ਮਿੱਠੇ ਬੋਲ ਬੋਲ ਕੇ ਨਾ ਸਿੱਧਾਂ ਨੂੰ ਕੋਲ ਬਿਠਾਇਆ
ਬੈਠਾ ਰੇ ਆਸਨ ਸ਼ੁਭ ਦਏ
ਸਾਰੇ ਸਿੱਧਾਂ ਨੂੰ ਸ਼ੁਭ ਆਸਣ ਦੇ ਕੇ ਉਹਨਾਂ ਆਸਣਾਂ ਦੇ ਉੱਤੇ ਬਿਠਾਇਆ
ਗੋਰਖ ਆਦਿ ਪ੍ਰਸੰਨ ਮਨ ਪਏ
ਜਦੋਂ ਸਤਿਗੁਰਾਂ ਨੇ ਇਹਨਾਂ ਸਿੱਧਾਂ ਦਾ ਸਨਮਾਨ ਕੀਤਾ ਸਤਿਕਾਰ ਨਾਲ ਸਭ ਨੂੰ ਬਿਠਾਇਆ ਤੇ ਇਹ ਵੇਖ ਕੇ ਗੋਰਖ ਨਾਥ ਉਰੇ ਦੇ ਨਾਲ ਦੇ ਜਿਹੜੇ ਸਿੱਧ ਸਨ ਬੜੇ ਪ੍ਰਸੰਨ ਹੋਏ ਕਿ ਸਤਿਗੁਰਾਂ ਨੇ ਸਾਡੀ ਆਓ ਭਗਤ ਕੀਤੀ ਹੈ ਸਾਨੂੰ ਬੜਾ ਸਨਮਾਨ ਦੇ ਕੇ ਬਿਠਾਇਆ ਹੈ
ਕਹਿ ਅਸ਼ਟਾਂਗ ਹੈ ਯੋਗ ਮਹਾਤਮ
ਗੋਰਖਨਾਥ ਬੋਲਿਆ ਕਹਿਣ ਲੱਗਾ ਗੁਰਦੇਵ ਜੀ ਅਸ਼ਟਾਂਗ ਕਹੀਏ ਅੱਠ ਅੰਗ ਨੇ ਯੋਗ ਦੇ ਯਮ ਨੇਮ ਪ੍ਰਾਣਾਯਾਮ ਧਿਆਨ ਇਸੇ ਤਰ੍ਹਾਂ ਸਮਾਧੀ ਆਦਿਕ ਇਹ ਅੱਠ ਅੰਗ ਯੋਗ ਦੇ ਕਹੇ ਜਾਂਦੇ ਹਨ
ਬਿਨਾਂ ਯੋਗ ਨੇ ਨਿਰਮਲ ਆਤਮ
ਅੱਠ ਪ੍ਰਕਾਰ ਦਾ ਯੋਗ ਕਮਾਣਾ ਪੈਂਦਾ ਤਾਂ ਆਤਮਾ ਨਿਰਮਲ ਹੁੰਦੀ ਹੈ ਯੋਗ ਦੀ ਕਮਾਈ ਤੋਂ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੁੰਦੀ
ਪ੍ਰਥਮ ਸਤਲ ਜੇ ਭਈ ਮਹਾਨਾ
ਅੱਜ ਤੋਂ ਪਹਿਲਾਂ ਜਿੱਡੇ ਵੱਡੇ ਵੱਡੇ ਮਹਾਨ ਮਹਾਂਪੁਰਸ਼ ਬਲੀ ਮਹਾਤਮਾ ਹੋਏ ਨੇ
ਕਰ ਕਰ ਯੋਗ ਸੋ ਪਾਇਓ ਗਿਆਨਾ
ਉਹਨਾਂ ਨੇ ਯੋਗ ਦੀ ਕਮਾਈ ਕੀਤੀ ਹੈ ਤੇ ਯੋਗ ਕਮਾ ਕੇ ਤਿਨ੍ਹਾਂ ਨੇ ਗਿਆਨ ਨੂੰ ਹਾਸਲ ਕੀਤਾ ਬੜੇ ਬੜੇ ਸਿੱਧ ਪੁਰਸ਼ ਹੋਏ ਨੇ ਅੱਜ ਤੋਂ ਪਹਿਲਾਂ ਜਿਨ੍ਹਾਂ ਨੇ ਯੋਗ ਦੀ ਸਾਧਨਾ ਕਰਕੇ ਅੱਠ ਪ੍ਰਕਾਰ ਦਾ ਯੋਗ ਕਮਾਇਆ ਔਰ ਉਸ ਯੋਗ ਦੀ ਕਮਾਈ ਕਰਨ ਤੋਂ ਬਾਅਦ ਤਿਨ੍ਹਾਂ ਨੂੰ ਆਤਮਾ ਦੇ ਗਿਆਨ ਦੀ ਪ੍ਰਾਪਤੀ ਹੋਈ
ਤੁਮ ਕਲ ਯੁਗ ਮੈਂ ਭੀ ਅਵਤਾਰ
ਹੇ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਇਸ ਕਲੀ ਕਾਲ ਦੇ ਸਮੇਂ ਚ ਕਲਯੁਗ ਵਿਚ ਅਵਤਾਰੀ ਪੁਰਸ਼ ਹੋ ਅਵਤਾਰ ਧਾਰਨ ਕਰਕੇ ਆਏ ਹੋ
ਗੁਰਤਾ ਗਾਦੀ ਬੈਠ ਉਦਾਰ
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਉੱਤੇ ਤੁਸੀਂ ਬੈਠੇ ਹੋ ਤੁਸੀਂ ਮਾਲਕ ਹੋ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਔਰ ਜੀਵਾਂ ਦੇ ਭਲੇ ਵਾਸਤੇ ਉਹਨਾਂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਹੋ
ਯੋਗ ਜੁਗਤ ਨੇ ਪੰਥ ਤੁਮਾਰੇ
ਪਰ ਗੁਰੂ ਜੀ ਤੁਹਾਡੇ ਪੰਥ ਦੇ ਵਿੱਚ ਸਾਡੇ ਵਾਂਗੂ ਯੋਗ ਦੀ ਜੁਗਤੀ ਨਹੀਂ ਪਾਲੀ ਜਾਂਦੀ ਜਿਵੇਂ ਅਸੀਂ ਯੋਗ ਦੀ ਜੁਗਤੀ ਪਾਲਦੇ ਹਾਂ ਕੰਨਾਂ ਚ ਮੁੰਦਰਾ ਆਦਿਕ ਧਾਰਨ ਕਰਕੇ ਚਿੱਪੀ ਫੜ ਕੇ ਸਿੰਗੀ ਵਜਾਉਂਦੇ ਹਾਂ ਜਾਂ ਅੱਠ ਪ੍ਰਕਾਰ ਦਾ ਯੋਗ ਕਮਾਉਂਦੇ ਹਾਂ ਤੁਹਾਡਾ ਜਿਹੜਾ ਮਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਜਿਹਦੇ ਤੁਸੀਂ ਦੂਸਰੇ ਗੁਰੂ ਹੋ ਤੁਹਾਡੇ ਮਤ ਵਿੱਚ ਸਾਡਾ ਯੋਗ ਨਹੀਂ ਕਮਾਇਆ ਜਾਂਦਾ ਤੁਹਾਡੇ ਮਤ ਦੇ ਵਿੱਚ ਯੋਗ ਦੀ ਜੁਗਤ ਦੀ ਪਾਲਣਾ ਨਹੀਂ ਕੀਤੀ ਜਾਂਦੀ
ਕਿਸ ਪ੍ਰਕਾਰ ਸਿੱਖ ਕਰੋ ਉਦਾਰੇ
ਦੱਸੋ ਗੁਰੂ ਅੰਗਦ ਦੇਵ ਸਾਹਿਬ ਜੇ ਤੁਹਾਡੇ ਸਿੱਖ ਯੋਗ ਦੀ ਜੁਗਤ ਨਾ ਪਾਲਣਗੇ ਤਾਂ ਫਿਰ ਉਹਨਾਂ ਦਾ ਉਧਾਰ ਕਿਵੇਂ ਹੋਵੇਗਾ ਤੁਸੀਂ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਕਿਵੇਂ ਪਾਰ ਉਤਾਰੋਗੇ
ਬਿਨਾਂ ਯੋਗ ਸਿੱਧ ਹੱਥ ਨਾ ਆਵਤ
ਯੋਗ ਤੋਂ ਬਿਨਾਂ ਸਿੱਧ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਯੋਗ ਦੀ ਸਾਧਨਾ ਤੋਂ ਬਿਨਾਂ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ
ਬਿਨਾਂ ਯੋਗ ਵਿਗਿਆਨ ਨਾ ਪਾਵਤ
ਬਿਨਾਂ ਯੋਗ ਦੀ ਕਮਾਈ ਤੋਂ ਵਿਗਿਆਨ ਨਹੀਂ ਮਿਲਦਾ ਵਿਗਿਆਨ ਕਹਿੰਦੇ ਨੇ ਵਿਸ਼ੇਸ਼ ਆਤਮ ਗਿਆਨ ਦੀ ਪ੍ਰਾਪਤੀ ਉਹ ਨਹੀਂ ਹੁੰਦੀ ਜੇ ਯੋਗ ਨਾ ਕਮਾਈਏ
ਗਿਆਨੀ ਸੰਤ ਅਨਿਕ ਜਗ ਪਏ
ਇਸ ਸੰਸਾਰ ਵਿੱਚ ਬੜੇ ਬੜੇ ਗਿਆਨੀ ਬੜੇ ਬੜੇ ਮਹਾਤਮਾ ਸੰਤ ਜਨ ਪਹਿਲਾਂ ਹੋਏ ਹਨ
ਯੋਗ ਸਾਧ ਸੋ ਪਰਮ ਪਦ ਲਏ
ਉਹਨਾਂ ਨੇ ਵੀ ਯੋਗ ਦੀ ਸਾਧਨਾ ਕੀਤੀ ਹੈ ਤੇ ਯੋਗ ਦੀ ਸਾਧਨਾ ਕਰਕੇ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਏ ਨੇ ਯੋਗ ਦੀ ਸਾਧਨਾ ਕਰਕੇ ਉਹ ਪਰਮ ਪਦਵੀ ਤੱਕ ਪਹੁੰਚੇ ਹਨ
ਸੁਨ ਸ਼੍ਰੀ ਅੰਗਦ ਆਸ਼ੈ ਤਾਈ
ਜਦੋਂ ਸਿੱਧਾਂ ਨੇ ਆਪਣੇ ਯੋਗ ਦੀ ਵਡਿਆਈ ਕੀਤੀ ਵੀ ਯੋਗ ਬਿਨਾਂ ਨਹੀਂ ਕੁਝ ਸੰਭਵ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਦੀ ਬਾਤ ਸੁਣੀ ਚੰਗੀ ਤਰ੍ਹਾਂ ਸਮਝੀ ਵੀ ਇਹ ਕੀ ਕਹਿਣਾ ਚਾਹੁੰਦੇ ਹਨ
ਕਹਿਣ ਲੱਗੇ ਅਬ ਸਮਾਂ ਸੋਨਾ ਹੀ
ਸਤਿਗੁਰੂ ਜੀ ਬੋਲੇ ਕਹਿਣ ਲੱਗੇ ਸਿੱਧੋ ਹੁਣ ਕਲੀ ਕਾਲ ਦਾ ਸਮਾਂ ਇਹ ਸਮਾਂ ਯੋਗ ਦਾ ਨਹੀਂ ਹੈ ਗੁਰੂ ਬਾਬਾ ਜੀ ਦੇ ਅੰਮ੍ਰਿਤ ਬਚਨ ਨੇ ਕਾਲ ਨਾਹੀ ਯੋਗ ਨਾਹੀ ਨਾ ਹੀ ਸਤ ਕਾ ਟੱਬ ਹੁਣ ਉਹ ਕਾਲ ਉਹ ਸਮਾਂ ਨਹੀਂ ਕਿ ਤੁਸੀਂ ਯੋਗ ਦੀ ਸਾਧਨਾ ਕਰੋ। ਸਰੀਰਾਂ ਵਿੱਚ ਉਹ ਤਾਣ ਬਲ ਨਹੀਂ ਰਿਹਾ ਲੰਮੇ ਸਮੇਂ ਤੱਕ ਭੁੱਖਿਆਂ ਰਹਿ ਕੇ ਸਾਧਨਾ ਕਰਨੀ ਯੋਗ ਕਰਨਾ। ਵਾਤਾਵਰਣ ਵੈਸਾ ਨਹੀਂ ਰਿਹਾ, ਖਾਣ ਪਾਨ ਵੈਸਾ ਨਹੀਂ ਰਿਹਾ ਜੋ ਪਹਿਲੋਂ ਸੀ। ਮਹਾਰਾਜ ਜੀ ਕਹਿੰਦੇ ਹੁਣ ਕਲੀ ਕਾਲ ਦਾ ਸਮਾਂ, ਹੁਣ ਇਸ ਸਮੇਂ ਵਿੱਚ ਯੋਗ ਦੀ ਕਮਾਈ ਕਰਨੀ ਔਖੀ ਹੈ।
ਭਗਤ ਯੋਗ ਹੈ ਮਤੋ ਹਮਾਰਾ,
ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਆਪਣੇ ਸਿੱਖਾਂ ਨੂੰ ਭਗਤੀ ਯੋਗ ਪ੍ਰਦਾਨ ਕੀਤਾ ਹੈ। ਜਿਹੜਾ ਇਹ ਤੁਹਾਡਾ ਹੱਠ ਯੋਗ ਹੈ ਇਹ ਨਹੀਂ ਦਿੱਤਾ ਅਸੀਂ ਸਿੱਖਾਂ ਨੂੰ, ਅਸੀਂ ਆਪਣੇ ਸਿੱਖਾਂ ਨੂੰ ਭਗਤ ਯੋਗ ਦੀ ਦਾਤ ਬਖਸ਼ੀ ਹੈ। ਖਾਲਸਾ ਜੀ ਭਗਤੀ ਯੋਗ ਸੰਸਾਰ ਦੇ ਦੁਨੀਆਂ ਦੇ ਜਿਤਨੇ ਯੋਗ ਨੇ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਯੋਗ ਹੈ ਭਗਤੀ ਯੋਗ, ਜੋ ਗੁਰੂ ਨਾਨਕ ਸਾਹਿਬ ਜੀ ਦੇ ਮਤ ਵਿੱਚ ਅਸੀਂ ਵੀ ਯੋਗੀ ਹਾਂ ਪਰ ਅਸੀਂ ਭਗਤ ਯੋਗੀ ਹਾਂ। ਅਸੀਂ ਸਾਹਿਬ ਦੇ ਇਸ਼ਟ ਦੀ ਭਗਤੀ ਵਿੱਚ ਤਤਪਰ ਹੁੰਦੇ ਹਾਂ, ਨਾਮ ਜਪਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਇਸ਼ਟ ਭਗਵਾਨ ਰੂਪ ਜਾਣ ਕੇ ਪੂਜਦੇ ਆਰਾਧਦੇ ਹਾਂ, ਇਹ ਸਾਡਾ ਭਗਤੀ ਯੋਗ ਹੈ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਭਗਤ ਯੋਗ ਦਾ ਦਾਨ ਦਿੱਤਾ ਹੈ।
ਸਿੱਧਾਂ ਸਰਬ ਰਹੀ ਦਰਬਾਰਾ,
ਇਹ ਗੱਲ ਜਿਹੜੀਆਂ ਤੁਸੀਂ ਸਿੱਧੀਆਂ ਦੀ ਗੱਲ ਕਰਦੇ ਹੋ ਰਿੱਧੀਆਂ ਸਿੱਧੀਆਂ ਦੀ, ਮਹਾਰਾਜ ਜੀ ਕਹਿੰਦੇ ਜਿਹੜੇ ਭਗਤੀ ਯੋਗ ਵਿੱਚ ਤਤਪਰ ਹੁੰਦੇ ਨੇ ਇਹ ਸਿੱਧੀਆਂ ਉਹਨਾਂ ਦੇ ਸਨਮੁਖ ਹਮੇਸ਼ਾ ਹਾਜ਼ਰ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਪਰ ਭਗਤ ਯੋਗ ਵਿੱਚ ਲੱਗਾ ਹੋਇਆ ਗੁਰਸਿੱਖ ਇਹਨਾਂ ਸਿੱਧੀਆਂ ਨੂੰ ਨਹੀਂ ਸਵੀਕਾਰਦਾ। ਉਹ ਤਾਂ ਕਹਿੰਦਾ ਰਿੱਧ ਸਿੱਧ ਅਵਰਾ ਸਾਧ ਆ ਜਾਂਦੀਆਂ ਨੇ, ਇਹ ਹੱਥ ਜੋੜ ਕੇ ਤਿਨਾਂ ਦੇ ਦਰਬਾਰ ਦੇ ਵਿੱਚ ਰਹਿੰਦੀਆਂ ਹਨ।
ਆਤਮ ਗਿਆਨ ਭਗਤ ਹੀ ਦੇਤ,
ਆਤਮਾ ਦਾ ਗਿਆਨ ਕੇਵਲ ਭਗਤੀ ਰਾਹੀਂ ਪ੍ਰਾਪਤ ਹੁੰਦਾ ਹੈ ਗੋਰਖਨਾਥ ਜੀ, ਪ੍ਰਭੂ ਭਗਤੀ ਦੁਆਰਾ ਹੀ ਆਤਮਾ ਦੇ ਗਿਆਨ ਦਾ ਸਾਕਸ਼ਾਤਕਾਰ ਹੁੰਦਾ ਹੈ।
ਭਗਤ ਕਰਤ ਸਭ ਹੀ ਸੁਖ ਲੇਤ,
ਨਿਰੰਕਾਰ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਸਰਬ ਸੁੱਖਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਖਾਲਸਾ ਜੀ ਇਹ ਵੀ ਭਗਤੀ ਹੈ ਜਿਹੜੀ ਇਸ ਵੇਲੇ ਆਪ ਜੀ ਕਰ ਰਹੇ ਹੋ, ਗੁਰੂ ਸਾਹਿਬ ਜੀ ਦੀ ਕਥਾ ਸੁਣਨੀ, ਕੀਰਤਨ ਸੁਣਨਾ, ਇਹਨੂੰ ਸਰਵਣ ਭਗਤੀ ਕਹਿੰਦੇ ਹਨ। ਕਥਾ ਕਰਨੀ, ਕੀਰਤਨ ਕਰਨਾ, ਇਹਨੂੰ ਕੀਰਤਨ ਭਗਤੀ ਕਹਿੰਦੇ ਨੇ, ਸੁਣਨ ਨੂੰ ਸਰਵਣ ਭਗਤੀ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਇਸ ਭਗਤੀ ਤੋਂ ਬਿਨਾਂ, ਇਹ ਭਗਤੀ ਦੇ ਹੀ ਪ੍ਰਕਾਰ ਨੇ ਸਾਰੇ, ਨੌ ਪ੍ਰਕਾਰ ਦੀ ਭਗਤੀ ਦੱਸੀ ਹੈ, ਫਿਰ ਪ੍ਰੇਮਾ ਭਗਤੀ ਦੱਸੀ ਹੈ, ਫਿਰ ਪਰਾ ਭਗਤੀ ਦੱਸੀ ਹੈ। ਮਹਾਰਾਜ ਜੀ ਕਹਿੰਦੇ ਭਾਈ ਭਗਤੀ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਮ ਆਸ਼ਿਰੈ ਯੋਗ ਤੁਮਾਰਾ,
ਜਿਹੜਾ ਤੁਹਾਡਾ ਯੋਗ ਹੈ ਇਹ ਵੀ ਪਰਮੇਸ਼ਰ ਦੇ ਨਾਮ ਦੇ ਹੀ ਆਸਰੇ ਹੈ। ਜੇ ਨਾਮ ਦੀ ਸਾਧਨਾ ਨਹੀਂ ਤੇ ਫਿਰ ਇਹ ਜਿਹੜਾ ਯੋਗ ਹੈ ਇਹ ਕੇਵਲ ਸਿਫਰਾਂ ਦੇ ਮਾਨਿੰਦਾ, ਜੀਰੋਆਂ ਜਿੰਨੀਆਂ ਮਰਜ਼ੀ ਲਿਖੀ ਚੱਲੋ, ਇਹਨਾਂ ਦਾ ਕੋਈ ਮੁੱਲ ਨਹੀਂ ਜੇ ਪੈਣਾ।
ਸੋ ਸਤ ਨਾਮ ਹਮੋ ਕੋ ਪਿਆਰਾ,
ਇਸ ਨਾਮ ਦੇ ਆਸਰਿਤ ਯੋਗ ਹੈ, ਮਹਾਰਾਜ ਜੀ ਕਹਿੰਦੇ ਉਹੀ ਸੱਚਾ ਨਾਮ ਸਾਨੂੰ ਪਿਆਰਾ ਹੈ।
ਤਨ ਸਾਧਨ ਇਤ ਯੋਗ ਕਮਾਵੋ,
ਤੁਸੀਂ ਆਪਣੇ ਸਰੀਰ ਨੂੰ ਸਾਧਣ ਲਈ ਯੋਗ ਕਮਾਉਂਦੇ ਹੋ। ਇਹ ਪਹਿਲਾਂ ਸਰੀਰ ਨੂੰ ਸਾਧਦੇ ਨੇ, ਨੇਤੀ ਧੋਤੀ ਦੇ ਕਰਮ ਕਰਕੇ ਜਿਹਨੂੰ ਨਿਵਲੀ ਕਰਮ ਕਹਿੰਦੇ ਹੈ, ਉਹਨਾਂ ਨੂੰ ਕਰਨ ਤੋਂ ਬਾਅਦ ਆਪਣੇ ਸਰੀਰ ਦੀ ਪਹਿਲਾਂ ਸਫਾਈ ਕਰਦੇ ਆ, ਨਾਸਕਾ ਦੀ ਸਫਾਈ ਕਰਦੇ ਹੈ ਤੇ ਨੌ ਦੁਆਰਾਂ ਨੂੰ ਪਹਿਲਾਂ ਸਾਧਦੇ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਯੋਗ ਦੁਆਰਾ ਕੇਵਲ ਆਪਣੇ ਸਰੀਰ ਨੂੰ ਸਾਧਦੇ ਹੋ।
ਪੁਨ ਮਨ ਜੀਤੋ ਨੀਠ ਟਿਕਾਵੋ,
ਪਹਿਲਾਂ ਸਰੀਰ ਨੂੰ ਸਾਧ ਕੇ ਫਿਰ ਤੁਸੀਂ ਮਨ ਨੂੰ ਟਿਕਾਣ ਦਾ ਯਤਨ ਕਰਦੇ ਹੋ।
ਸਿੱਧ ਆਏ ਤਬ ਠਾਂਡੀ ਹੋਏ,
ਉਸ ਵੇਲੇ ਫਿਰ ਜਦੋਂ ਤੁਹਾਡਾ ਮਨ ਟਿਕਦਾ ਤੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਤੁਹਾਡੇ ਪਾਸ, ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਆਣ ਕੇ ਖਲੋ ਜਾਂਦੀਆਂ ਨੇ।
ਤਿੰਨ ਸੌ ਪਰਚੋ ਤੁਮਰੋ ਜੋਏ,
ਤੁਸੀਂ ਫਿਰ ਉਹਨਾਂ ਰਿੱਧੀਆਂ ਸਿੱਧੀਆਂ ਚ ਪਰਚ ਜਾਂਦੇ ਹੋ, ਅੱਗੇ ਨਹੀਂ ਟੁਰਦੇ, ਵਿੱਚੇ ਹੀ ਰਹਿ ਜਾਂਦੇ ਹੋ, ਵਿੱਚ ਹਟ ਕੇ ਉਚੀਤ, ਉੱਥੇ ਹੀ ਤੁਹਾਡਾ ਚਿੱਤ ਰਿੱਧੀਆਂ ਸਿੱਧੀਆਂ ਚ ਭਰਮ ਜਾਂਦਾ, ਤੁਸੀਂ ਅੱਗੇ ਨਹੀਂ ਵੱਧ ਸਕਦੇ।
ਬੈਸ ਵਧਾਵਨ ਆਦਿਕ ਰਾਚੇ,
ਆਪਣੀ ਉਮਰ ਵਧਾਉਣ ਚ ਲੱਗੇ ਰਹਿ ਜਾਂਦੇ ਹੋ ਕਿ ਸਾਡੀ ਉਮਰ ਵੱਧ ਜਾਵੇ।
ਜਗ ਦਿਖ ਰਾਏ ਮਾਨ ਕੋ ਜਾਚੇ,
ਆਪਣੀਆਂ ਰਿੱਧੀਆਂ ਸਿੱਧੀਆਂ ਸੰਸਾਰ ਦੇ ਲੋਕਾਂ ਨੂੰ ਵਿਖਾਲ ਕੇ ਉਹਨਾਂ ਕੋਲੋਂ ਬਦਲੇ ਚ ਵਾਹ ਵਾਹ ਪਾਲਦੇ। ਵੀ ਦੁਨੀਆਂ ਸਾਡੀ ਵਾਹਵਾ ਕਾਰ ਕਰੇ, ਸਾਡਾ ਮਾਣ ਸਨਮਾਨ ਕਰੇ। ਇਹ ਕਾਂਖਾ ਕਰਕੇ ਲੋਕਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਵਿਖਾਲਦੇ ਹੋ।
ਯਾ ਤੇ ਰਹੋ ਅਨਾਤਮ ਮਾਈ,
ਇਸ ਕਰਕੇ ਆਤਮਾ ਤੱਕ ਤਾਂ ਤੁਸੀਂ ਪਹੁੰਚਦੇ ਹੀ ਨਹੀਂ। ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਅਨਾਤਮ ਚ ਹੀ ਜੁੜੇ ਰਹਿ ਜਾਂਦੇ ਹੋ। ਇਹ ਸਭ ਅਨਾਤਮ ਹੈ, ਚਾਹੇ ਰਿੱਧੀਆਂ ਸਿੱਧੀਆਂ ਨੇ, ਸਰੀਰ ਹੈ, ਮਨ ਹੈ, ਸਭ ਅਨਾਤਮ ਨੇ। ਪਾਤਸ਼ਾਹ ਕਹਿੰਦੇ ਤੁਸੀਂ ਕੇਵਲ ਅਨਾਤਮ ਦੇ ਵਿੱਚ ਹੀ ਜੁੜੇ ਰਹਿ ਜਾਂਦੇ ਹੋ, ਆਤਮਾ ਦਾ ਗਿਆਨ ਤੁਹਾਡੇ ਅੰਦਰ ਪ੍ਰਗਟ ਨਹੀਂ ਹੁੰਦਾ।
ਬ੍ਰਹਮਾਤਮ ਕੋ ਜਾਣੋ ਨਾਹੀ,
ਜੋ ਬ੍ਰਹਮਾਤਮ ਹੈ ਉਹਨੂੰ ਤੁਸੀਂ ਨਹੀਂ ਜਾਣਦੇ।
ਯੋਗ ਜੁਗਤ ਤੇ ਛੂਛੇ ਰਹੇ,
ਇਸ ਕਰਕੇ ਤੁਸੀਂ ਤਾਂ ਅਸਲ ਵਿੱਚ ਯੋਗ ਦੀ ਜੁਗਤੀ ਤੋਂ ਖਾਲੀ ਤਾਂ ਤੁਸੀਂ ਹੋ। ਕਹਿੰਦੇ ਸਾਡੇ ਸਿੱਖਾਂ ਨੂੰ ਵੀ ਤੁਹਾਡੇ ਸਿੱਖ ਯੋਗ ਜੁਗਤੀ ਤੋਂ ਵੀ ਹੁਣੇ ਨੇ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਤਾਂ ਤੁਸੀਂ ਯੋਗ ਦੀ ਜੁਗਤ ਤੋਂ ਵੀ ਹੋਣੇ ਹੋ, ਤੁਹਾਨੂੰ ਯੋਗ ਦੀ ਜੁਗਤ ਦਾ ਗਿਆਨ ਨਹੀਂ।
ਆਤਮ ਕੋ ਰਸ ਨਾਹਿਨ ਲਹੇ,
ਆਤਮਾ ਦਾ ਰਸ ਤੁਸੀਂ ਨਹੀਂ ਪ੍ਰਾਪਤ ਕਰਦੇ।
ਜਿਮ ਸ਼੍ਰੀ ਨਾਨਕ ਯੋਗ ਬਖਾਨਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਵੱਡਿਆਂ ਸਤਿਗੁਰਾਂ ਨੇ ਜਿਵੇਂ ਯੋਗ ਦੱਸਿਆ ਹੈ,
ਸੋ ਹਮ ਕਰੇ ਸੁਨੋ ਤੁਮ ਕਾਨਾ,
ਅਸੀਂ ਉਸ ਯੋਗ ਦੀ ਪਾਲਣਾ ਕਰਦੇ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ। ਸੁਣੋ, ਅਸੀਂ ਉਹ ਯੋਗ ਤੁਹਾਨੂੰ ਵੀ ਦੱਸਦੇ ਆ ਜੋ ਸਾਡੇ ਗੁਰੂ ਬਾਬਾ ਜੀ ਦੱਸ ਗਏ ਹਨ।
ਸ੍ਰੀ ਮੁਖ ਵਾਕ ਸੂਈ ਮਹੱਲਾ ਪਹਿਲਾ, ਕਰ ਸਤਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੂਹੀ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਣ ਕੀਤਾ ਗਿਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਸਤਵੇਂ ਵਿੱਚ ਗਾਇਨ ਕਰਨ ਦਾ ਹੁਕਮ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੀ ਰਭਤਾ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਨੇ, ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਯੋਗ ਨ ਖਿੰਤਾ ਯੋਗ ਨ ਡੰਡੈ ਯੋਗ ਨ ਪਸਮ ਚੜਾਈ ਹੈ।
ਪਾਤਸ਼ਾਹ ਫਰਮਾਉਂਦੇ ਨੇ ਯੋਗ ਨ ਖਿੰਥਾ, ਖਿੰਥਾ ਕਹਿੰਦੇ ਨੇ ਝੋਲੀ ਨੂੰ, ਗਲ ਚ ਝੋਲੀ ਪਾ ਕੇ ਕੋਈ ਆਖੇ ਮੈਂ ਯੋਗੀ ਹੋ ਗਿਆ। ਮਹਾਰਾਜ ਜੀ ਕਹਿੰਦੇ ਝੋਲੀ ਯੋਗ ਨਹੀਂ ਹੈ। ਯੋਗ ਨਾ ਡੰਡਾ, ਹੱਥ ਚ ਡੰਡਾ ਫੜ ਲੈਣ ਤੇ ਆਖਣ ਵੀ ਯੋਗੀ ਹੈ, ਇਹ ਯੋਗ ਦੀ ਨਿਸ਼ਾਨੀ ਹੈ। ਮਹਾਰਾਜ ਜੀ ਕਹਿੰਦੇ ਇਸ ਡੰਡੇ ਵਿੱਚ ਵੀ ਯੋਗ ਨਹੀਂ ਹੈ। ਯੋਗ ਨਾ ਭਸਮ ਚੜਾਈ ਹੈ, ਸਰੀਰ ਤੇ ਸਵਾਹ ਮਲਾ ਮਲ ਲਵੇ ਤੇ ਆਖੇ ਵੀ ਹੁਣ ਯੋਗੀ ਹੋ ਗਿਆ। ਮਹਾਰਾਜ ਜੀ ਕਹਿੰਦੇ ਸਰੀਰ ਤੇ ਸਵਾਹ ਮਲਣਾ ਵੀ ਯੋਗ ਨਹੀਂ ਹੈ, ਇਹ ਯੋਗ ਥੋੜੀ ਹੈ, ਇਹਨੂੰ ਯੋਗ ਪੁਣਾ ਥੋੜੀ ਕਹਾਂਗੇ। ਹੱਥ ਚ ਡੰਡਾ ਫੜ ਲੈਣਾ, ਸਰੀਰ ਤੇ ਸਵਾਹ ਮਲ ਲੈਣੀ, ਜਾਂ ਫਿਰ ਸਰੀਰ ਦੇ ਉੱਤੇ ਝੋਲੀ ਧਾਰਨ ਕਰ ਲੈਣੀ, ਪਾਤਸ਼ਾਹ ਕਹਿੰਦੇ ਇਹ ਯੋਗ ਨਹੀਂ ਹੈ, ਇਹਦੇ ਵਿੱਚ ਯੋਗ ਨਹੀਂ ਹੈ।
ਯੋਗ ਨਾ ਮੁੰਦੀ ਮੂੰਡ ਮੁੰਡਾਏ, ਯੋਗ ਨ ਸਿੰਘੀ ਵਾਈ ਹੈ।
ਪਾਤਸ਼ਾਹ ਕਹਿੰਦੇ ਕੰਨਾਂ ਚ ਮੁੰਦਰਾ ਪਾਣਾ ਵੀ ਯੋਗ ਨਹੀਂ ਹੈ, ਤੇ ਸਿਰ ਮੂੰਹ ਮੁੰਡਾ ਲੈਣਾ, ਮੁਨਾ ਲੈਣਾ, ਮੁੰਡਤ ਕਰਦੇ ਆ ਨਾ ਇਹ, ਜਦੋਂ ਯੋਗੀ ਆਪਣਾ ਚੇਲਾ ਬਣਾਉਂਦੇ, ਚੇਲਾ ਮੁੰਡਦੇ ਆ, ਉਹਦਾ ਸਿਰ ਮੂੰਹ ਮੁੰਨਦੇ ਆਪਣੇ ਹੱਥੀ। ਪਾਤਸ਼ਾਹ ਕਹਿੰਦੇ ਆ ਮੂੰਡ ਮੁੰਡਾਣਾ ਵੀ ਯੋਗ ਨਹੀਂ, ਯੋਗ ਨ ਸਿੰਘੀ ਵਾਈ ਹੈ, ਤੇ ਸਿੰਗੀ ਵਜਾਉਣਾ ਵੀ ਯੋਗ ਨਹੀਂ ਹੈ। ਜੇ ਕੋਈ ਆਖੇ ਵੀ ਹਿਰਣ ਦਾ ਸਿੰਗ ਲੈ ਕੇ ਉਹਦੀ ਸਿੰਗੀ ਬਣਾ ਕੇ ਉੱਚੀ ਆਵਾਜ਼ ਚ ਧੁਨ ਵਿੱਚ ਮਸਤ ਹੋਣਾ, ਇਹਦਾ ਨਾਮ ਯੋਗ ਹੈ, ਤਾਂ ਪਾਤਸ਼ਾਹ ਕਹਿੰਦੇ ਇਸ ਸਿੰਗੀ ਨੂੰ ਵਜਾਉਣਾ ਵੀ ਯੋਗ ਨਹੀਂ।
ਅੰਜਨ ਮਾਏ ਨਿਰੰਜਨ ਰਹੀ ਹੈ, ਯੋਗ ਜੁਗਤ ਪਾਈ ਹੈ।
ਪੁੱਛਿਆ ਫਿਰ ਮਹਾਰਾਜ ਅਸਲ ਵਿੱਚ ਯੋਗ ਦੀ ਜੁਗਤੀ ਹੈ ਕਿਹੜੀ, ਤਾਂ ਸਤਿਗੁਰੂ ਜੀ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ, ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣਾ, ਕਾਲੇ ਰੰਗ ਦੇ ਸੁਰਮੇ ਚ ਰਹਿ ਕੇ ਫਿਰ ਉਸ ਸੁਰਮੇ ਤੋਂ ਨਿਰਲੇਪ ਰਹਿਣਾ। ਅੰਜਨ ਕਹਿੰਦੇ ਨੇ ਕਾਲਖ ਨੂੰ, अंजन कहते ने काले रंग दे सुरमे नू ए जड़ी माया है ए अंजन है माया विच रह के माया तो निरंजन निरलेप रहना महाराज जी कहते असल विच ओही योग दी जुगती नू प्राप्त करदे ने जेड़े माया विच रह के माया तो निरलेप रहना ओनू कहते भी इन्हें असल विच योग दी जुगती नू प्राप्त कीता है
गली जोग ना होई
गला गला नाल ही कहे भी मैं जोगी हां जोगी हां पातशाह कहंदे गला नाल नहीं कोई जोगी बनदा गली जोग ना होई गला वाले हैन कनेरे गला वाले बहुते है गली बाती ता असी भी आसमान नू टाकियां ला लैने हर जस सोना ना हर गुण गावै बातन ही असमान गरावा गल्ला नाल दा समान ला लिये थले साडे वर्गियां गल्ला कौन कर सकदा पातशाह कहंदे ज्ञान दियां गल्ला योग दियां गल्ला करके थोड़ी कोई योगी हो जाएगा केवल गल्ला दे नाल योग नहीं होया करदा
एक दृष्ट कर समसर जाने योगी कई सोई
योगी ओ कहा जांदा है जेदी दृष्टि विच समानता आ जावे ओ योगी है आखो सतनाम
श्री वाहिगुरु
बड़ी औखी घाटी है समानता आउणी दृष्टि च आउंदी नहीं जे साडी दृष्टि च समानता साडी दृष्टि च राग द्वेष है वी ये मेरा ये बगाना है समानता नहीं है दृष्टि च असी गल्लां करदे आं भी समानता होनी चाहीदी है समाज च स्त्री पुरख च समानता होनी चाहीदी है जातियां विच समानता होनी चाहीदी है वर्णा विच समानता होनी चाहीदी है अपने बगानियां दे विच समानता दी वृत्ति होनी चाहीदी है नहीं हुंदी जेड़ा असल विच योगी है ना धन गुरु नानक साहब कहंदे उहदी दृष्टि च समानता आ जांदी है वह सब नू एक समान करके वेखदा चाहे कोई अपना चाहे कोई बगाना है सब विच एक समान परमेशर दी जोत नू वेखना एक दृष्ट कर सामसर जाना एक दृष्टि दे नाल सब नू समान करके वेखना योगी कही है सोई असल विच ओही योगी है जेड़ा ये वेख ले भी सब च एक परमात्मा दी जोत व्यापक है चाहे कोई खत्री है ब्राह्मण है शूद्र है वैश है सारिया विच ओही है उहदे बिना कोई दूजा नहीं है जेदी दृष्टि विच ये सब कुछ आ गया समानता आ गई समसर भाव आ गया वह असल विच योगी है
रहाओ योग न बार मड़ी मसाणी योग न ताड़ी लाई है
हुण जे कोई आखे भी मड़ियां मसाणा च बह के योग दी कमाई हुंदी है योग साध्या जांदा ता पातशाह कहंदे मड़ियां ते मसाणा च योग नहीं है जे कोई आखे भी उत्थे योग हुंदा है ते जिन्ने उत्थे मुर्दे सड़े फुके ने फिर ता ओ सारी योगी होने चाहीदे ने जिहड़े रहिंदे ही उत्थे ने मड़ियां ते मसाणा विच योग नहीं है योग ना ताड़ी लाई है फेरे योगी ताड़ी लाउंदे है ताड़ी किवें लाउंदे है पी के शराब प्याले भर के जदों ऐन सरूर च आ जांदे मस्ती च फिर सिंगी वजदी है सिंगी दी उस आवाज दे विच अपनी सुरत जोड़दे है हथ नाल ताड़ी मारदे है ते स्वास अपने दसम मंडल च चढ़ा लैंदे है ओनू कहंदे आ ताड़ी लाउणा उस ताड़ी लाण तो बाद हुण की आखे भी ये योगी हो गए जी ताड़ी ला लैंदा महाराज जी कहंदे ऐसी ताड़ी लाण नाल योग नहीं प्राप्त हुंदा इस ताड़ी दे विच भी योग नहीं मच्छंदर नाथ इहो जी ताड़ी ला लैंदा सी शरीर त्याग के अपने सथूल शरीर नू छड के बाहर चला जांदा सी कामरू देश दा राजा सी राजा अमरू ए शरीर छड़ के उदे शरीर च प्रवेश कर गया क्योंकि राजे अमरू दी मौत हो गई सी कहदा वेखा ता सही भी राज भाग दा सुख की हुंदा उदे शरीर च वड़ के राजे अमरू दे राज भाग भोगण लग पिया हुक्म कीता भी कोई कन पाटा जोगी मेरे दरबार च नहीं आना चाहीदा क्योंकि इहनू पता सी भी उहनां ने पछाण लैणा मेरा पाज उगड़ जाणा ਰਾਜ ਭਾਗ ਦਾ ਸੁੱਖ ਲੈਣ ਲੱਗਾ। ਗੋਰਖਨਾਥ ਨੂੰ ਕਿਸੇ ਨੇ ਤਾਨਾ ਮਾਰਿਆ, ਉਹ ਗੋਰਖ ਤੂੰ ਵੱਡਾ ਜਤੀ ਸਿੱਧ ਕਹਾਉਣਾ, ਤੇਰਾ ਜਿਹੜਾ ਗੁਰੂ ਹੈ ਉਹ ਤਾਂ ਕਾਮਰੂ ਦੇਸ਼ ਦੇ ਰਾਜੇ ਦੇ ਸਰੀਰ ਚ ਵੜ ਕੇ ਵਿਕਾਰ ਪਿਆ ਭੋਗਦਾ, ਉਹਦਾ ਤੂੰ ਚੇਲਾ ਜਿਹੋ ਜਿਹਾ ਤੇਰਾ ਚੇ ਗੁਰੂ ਉਹੋ ਜਿਹਾ ਤੂੰ, ਤਾਨਾ ਮਾਰਿਆ ਕਿਸੇ ਨੇ। ਹੁਣ ਗੋਰਖਨਾਥ ਨੂੰ ਇਹ ਤਾਨਾ ਜਿਵੇਂ ਲੱਕੜੀ ਨੂੰ ਫਾਨਾ ਚੀਰਦਾ ਏਦਾਂ ਚੀਰ ਗਿਆ ਮਨ। ਚੱਲ ਕੇ ਪਹੁੰਚਿਆ ਕਾਮਰੂ ਦੇਸ਼, ਪਤਾ ਲੱਗਾ ਵੀ ਉਹਨੇ ਤਾਂ ਕੰਨ ਪਾਟੇ ਯੋਗੀ ਜਾਣਿਆਂ ਦੀ ਅੰਦਰ ਦਰਬਾਰ ਵਿੱਚ ਐਂਟਰੀ ਬੰਦ ਕੀਤੀ ਹੋਈ। ਉੱਥੇ ਇੱਕ ਸਭਾ ਵਿੱਚ ਮਿਰਦੰਗ ਵਜਾਉਣ ਵਾਲਾ ਸੀ, ਉਹਦੇ ਕੋਲ ਜਾ ਕੇ ਗੋਰਖਨਾਥ ਮਿਰਦੰਗ ਸਿੱਖਣ ਲੱਗ ਪਿਆ। ਮਿਰਦੰਗ ਵਜਾਉਣਾ ਸਿੱਖ ਕੇ ਇੱਕ ਦਿਨ ਉਸਤਾਦ ਬਿਮਾਰ ਹੋਇਆ, ਕਹਿੰਦਾ ਅੱਜ ਬੇਟਾ ਤੂੰ ਜਾ ਰਾਜੇ ਦੀ ਸਭਾ ਚ ਮਿਰਦੰਗ ਵਜਾ। ਇਹਨੇ ਵੇਖਿਆ ਵੀ ਕੰਨ ਪਾਟੇ ਵੇਖ ਕੇ ਮੈਨੂੰ ਅੰਦਰ ਨਹੀਂ ਜਾਣ ਦੇਣਾ। ਇਹਨੇ ਇੱਕ ਕੱਪੜੇ ਦੀ ਟੋਪੀ ਬਣਾਈ ਕੰਨਾਂ ਨੂੰ ਕੱਜਣ ਵਾਸਤੇ। ਅੱਜ ਕੱਲ ਵੀ ਤੁਸੀਂ ਵੇਖੇ ਹੋਣੇ ਸਿਰ ਤੇ ਕੱਪੜੇ ਜੀ ਦੀ ਟੋਪੀ ਪਾ ਕੇ ਕੰਨ ਵੀ ਕੱਜੇ ਹੁੰਦੇ। ਉਥੋਂ ਇਹਨਾਂ ਦਾ 12 ਮਤਾਂ ਵਿੱਚੋਂ ਇੱਕ ਪੰਥ ਚੱਲਿਆ, ਯੋਗੀਆਂ ਦੇ 12 ਪੰਥ ਨੇ, ਉਹਦੇ ਚ ਇੱਕ ਪੰਥ ਫਿਰ ਇਥੋਂ ਚੱਲਿਆ ਏਦਾਂ ਦਾ। ਕੰਨ ਤੇ ਕੱਪੜੇ ਦੀ ਟੋਪੀ ਪਾ ਕੇ ਕੰਨ ਕੱਜ ਲਏ, ਮਿਰਦੰਗ ਲੈ ਕੇ ਰਾਜੇ ਦੀ ਸਭਾ ਵਿੱਚ ਆਇਆ। ਮਛੰਦਰ ਕਾਮਰੂ ਦੇਸ਼ ਦੇ ਰਾਜੇ ਅਮਰੂ ਦੇ ਸਰੀਰ ਚ ਵੜਿਆ ਬੈਠਾ ਸੀ। ਇਹਨੇ ਜਾ ਕੇ ਮਿਰਦੰਗ ਵਜਾਇਆ, ਉੱਚੀ ਆਵਾਜ਼ ਚ ਬੋਲਿਆ, ਜਾਗ ਮਛੰਦਰਾ ਗੋਰਖ ਆਏ। ਇੱਕ ਪੁਸਤਕ ਲਿਖੀ ਹੋਈ ਮਿਲਦੀ ਬੜੀ ਡੂੰਗੀ ਯੋਗ ਦੀ ਸਾਧਨਾ ਦੇ ਸੰਬੰਧ ਵਿੱਚ, ਇਸ ਪੁਸਤਕ ਦਾ ਨਾਮ ਵੀ ਇਹ ਹੈ, ਜਾਗ ਮਛੰਦਰਾ ਗੋਰਖ ਆਏ। ਇੱਕਦਮ ਮਛੰਦਰ ਨਾਥ ਸ਼ਰਮਿੰਦਾ ਹੋਇਆ ਵੀ ਚੇਲਾ ਆ ਕੇ ਮੈਨੂੰ ਕਹਿ ਰਿਹਾ। ਉਸੇ ਵੇਲੇ ਸਰੀਰ ਛੱਡਿਆ ਤੇ ਮੁੜ ਕੇ ਆਪਣੇ ਸਰੀਰ ਚ ਆਇਆ। ਹੁਣ ਯੋਗ ਦੇ ਦੁਆਰਾ ਤਾੜੀ ਤਾਂ ਲਾ ਲੈਂਦੇ ਪਰ ਵਿਭਚਾਰ ਨਹੀਂ ਛੱਡ ਸਕੇ, ਵਿਕਾਰ ਨਹੀਂ ਛੱਡ ਸਕੇ। ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਬਵੇਕਾ। ਨਿਓਲੀ ਕਰਮ ਕਰਦਾ ਸੀ, ਭਿਅੰਗਮਾ ਨਾੜੀ ਦੀ ਸਾਧਨਾ ਸਾਧ ਲਈ ਸੀ, ਤਾੜੀ ਲਾ ਲੈਂਦਾ ਸੀ, ਪਰ ਪ੍ਰਾਪਤੀ ਕੀ ਹੈ? ਕੁਝ ਵੀ ਨਹੀਂ। ਵਿਕਾਰਾਂ ਤੋਂ ਫਿਰ ਨੀ ਛੁਟਕਾਰਾ ਹੋਇਆ, ਪੰਚ ਜਨਾ ਸਿਉ ਸੰਗ ਨਾ ਛੁਟਕੇ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਅੰਗਦ ਸਾਹਿਬ ਦੇ ਬਚਨ, ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਬਚਨ, ਗੁਰੂ ਨਾਨਕ ਸਾਹਿਬ ਦੇ ਨੇ ਦੁਹਰਾ ਰਹੇ ਨੇ ਗੁਰੂ ਅੰਗਦ ਸਾਹਿਬ। ਮਹਾਰਾਜ ਕਹਿੰਦੇ ਤਾੜੀ ਲਾਣਾ ਯੋਗ ਨਹੀਂ, ਯੋਗ ਨਾ ਤਾੜੀ ਲਾਈ ਹੈ, ਤਾੜੀ ਲਾਣ ਦੇ ਵਿੱਚ ਯੋਗ ਨਹੀਂ ਹੈ।
ਯੋਗ ਨਾ ਦੇਸ ਦਿਸੰਤਰ ਭਵੇ,
ਜੇ ਕੋਈ ਆਖੇ ਮੈਂ ਦੇਸ਼ਾਂ ਦਿਸ਼ੰਤਰਾਂ ਵਿੱਚ ਭਰਮਣ ਲੱਗ ਪਵਾਂ, ਇੱਕ ਥਾਂ ਤੋਂ ਦੂਜੇ ਥਾਂ ਤੇ ਚੱਲੀ ਜਾਵਾਂ, ਭਟਕੀ ਜਾਵਾਂ, ਤੇ ਇਹਦੇ ਨਾਲ ਮੈਨੂੰ ਯੋਗ ਦੀ ਪ੍ਰਾਪਤੀ ਹੋ ਜਾਏਗੀ, ਤਾਂ ਮਹਾਰਾਜ ਜੀ ਕਹਿੰਦੇ ਦੇਸ਼ਾਂ ਦਿਸ਼ੰਤਰਾਂ ਵਿੱਚ ਭਰਮਣ ਨਾਲ ਯੋਗ ਪ੍ਰਾਪਤ ਨਹੀਂ ਹੁੰਦਾ।
ਯੋਗ ਨਾ ਤੀਰਥ ਨਾਈ ਹੈ,
ਜੇ ਕੋਈ ਆਖੇ ਵੀ ਮੈਂ ਤੀਰਥਾਂ ਤੇ ਨਹਾਈ ਜਾਵਾਂ, ਕਦੇ ਇਲਾਹਾਬਾਦ, ਕਦੇ ਬਨਾਰਸ, ਕਦੇ ਦੂਰ ਦੂਰ ਤੱਕ ਦੇ ਜਿਹੜੇ ਤੀਰਥ ਫੈਲੇ ਹੋਏ ਨੇ ਉਹਨਾਂ ਤੀਰਥਾਂ ਵਿੱਚ ਜਾ ਕੇ ਵਸ ਕੇ ਬੈਠਾ ਰਵਾਂ, ਤੇ ਮੈਨੂੰ ਯੋਗ ਦੀ ਪ੍ਰਾਪਤੀ ਹੋ ਜਾਏਗੀ, ਤਾਂ ਮਹਾਰਾਜ ਜੀ ਕਹਿੰਦੇ ਤੀਰਥ ਨਹਾਉਣ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਕਹੇ ਵੀ ਇਕੱਲੇ ਤੀਰਥ ਨਹਾਈਏ, ਤੇ ਤੀਰਥਾਂ ਦੇ ਉੱਤੇ ਤਾਂ ਡੱਡੂ ਵੀ ਰਹਿੰਦੇ ਹੈ, ਉੱਥੇ ਤਾਂ ਬਗਲੇ ਵੀ ਵਸਦੇ ਹੈ, ਪਰ ਉਹ ਬਗਲੇ ਤੇ ਰਹਿਣ ਵਾਲੇ ਡੱਡੂ ਕਿਤੇ ਯੋਗੀ ਬਣ ਜਾਂਦੇ ਆ, ਉਹ ਕਿਤੇ ਉਹਨਾਂ ਨੂੰ ਯੋਗ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਤੀਰਥਾਂ ਤੇ ਨਹਾ ਕੇ ਵੀ ਯੋਗ ਪ੍ਰਾਪਤ ਨਹੀਂ ਹੁੰਦਾ।
ਅੰਜਨ ਮਾਈ ਨਿਰੰਜਨ ਰਹੀਏ, ਯੋਗ ਜੁਗਤ ਇਹ ਪਾਈਏ,
ਜਿਹੜਾ ਮਾਇਆ ਦੀ ਕਾਲਖ ਵਿੱਚ ਰਹਿੰਦਾ ਮਾਇਆ ਤੋਂ ਨਿਰਲੇਪ ਹੋ ਜਾਵੇ, ਅਸਲ ਵਿੱਚ ਉਹੀ ਯੋਗ ਦੀ ਜੁਗਤ ਨੂੰ ਪ੍ਰਾਪਤ ਕਰਦਾ। ਖਾਲਸਾ ਜੀ, ਯੋਗ ਦੀ ਜੁਗਤ ਉਸੇ ਨੂੰ ਹਾਸਲ ਹੁੰਦੀ ਹੈ ਜਿਹੜਾ ਮਾਇਆ ਦੀ ਕਾਲਖ ਵਿੱਚ ਵਰਤਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹੇ।
ਸਤਿਗੁਰ ਭੇਟੈ ਤਾਂ ਸੈਸਾ ਟੂਟੈ, ਧਾਵਤ ਵਰਜ ਰਹਾਈਐ।
ਹੁਣ ਯੋਗ ਕਿਵੇਂ ਮਿਲਦਾ ਦੱਸਦੇ ਨੇ ਸਤਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਭਾਈ ਕਿਸੇ ਨੂੰ ਸਤਿਗੁਰੂ ਮਿਲ ਜਾਵੇ, ਸਤਿਗੁਰ ਭੇਟੈ ਭੇਟਾ ਕਹਿੰਦੇ ਨੇ ਮਿਲਣ ਨੂੰ, ਸੱਚਾ ਸਤਿਗੁਰੂ ਮਿਲੇ, ਕੱਚਾ ਪਿੱਲਾ ਨਹੀਂ। ਕੱਚਾ ਪਿੱਲਾ ਤਾਂ ਆਪ ਡੁੱਬੇਗਾ, ਦੂਜਿਆਂ ਨੂੰ ਵੀ ਡੋਬੇਗਾ। ਸੱਚੇ ਸਤਿਗੁਰੂ ਜੀ ਮਿਲ ਜਾਣ, ਸਤਿਗੁਰ ਭੇਟਾ ਤਾਂ ਸਹਿਸਾ ਟੂਟਾ, ਫਿਰ ਮਨ ਦਾ ਸਹਿਸਾ ਕਹਿੰਦੇ ਨੇ ਸੰਸੇ ਨੂੰ, ਭਰਮ ਨੂੰ। ਭਰਮ ਦੀ ਨਿਰਵਿਰਤੀ ਹੁੰਦੀ ਜਦੋਂ ਸਤਿਗੁਰੂ ਜੀ ਮਿਲਣ, ਮਨ ਦਾ ਸਾਰਾ ਤੋਖਲਾ, ਮਨ ਦੇ ਜਿਤਨੇ ਸੰਸੇ ਨੇ ਸਹਿਸੇ ਨੇ ਉਹ ਨਿਰਵਿਰਤ ਹੋ ਜਾਂਦੇ ਨੇ। ਧਾਵਤ ਬਰਜ ਰਹਾਈਐ, ਜਿਹੜਾ ਮਨ ਭਜਿਆ ਜਾਂਦਾ ਸੀ ਸੱਜੇ ਖੱਬੇ, ਸਤਿਗੁਰਾਂ ਨਾਲ ਮਿਲ ਕੇ ਸਾਧਨਾ ਕਰਕੇ ਉਸ ਭੱਜੇ ਨੱਠੇ ਮਨ ਨੂੰ ਵਰਜਣਾ, ਉਹਨੂੰ ਕਾਬੂ ਕਰਨਾ, ਉਹਨੂੰ ਰੋਕਣਾ, ਉਹਨੂੰ ਇਕਾਗਰ ਕਰਨਾ, ਇਹ ਹੈ ਯੋਗ ਸਾਧਨਾ। ਇਹਨੂੰ ਭਗਤੀ ਯੋਗ ਕਹਿੰਦੇ ਆ। ਭਜਦੇ ਹੋਏ ਮਨ ਨੂੰ ਮੋੜ ਮੋੜ ਕੇ ਗੁਰ ਸ਼ਬਦ ਵਿੱਚ ਲਾਉਣਾ, ਇਹ ਮਨ ਦਾ ਸੁਭਾਅ ਹੈ। ਜਦੋਂ ਭਜਨ ਕਰਨ ਲੱਗੀਏ, ਜਦੋਂ ਬਾਣੀ ਪੜਨ ਲੱਗੀਏ, ਜਦੋਂ ਸਿਮਰਨ ਕਰਨ ਲੱਗੀਏ, ਉਦੋਂ ਹੀ ਭੱਜਣਾ ਸ਼ੁਰੂ ਹੋ ਜਾਂਦਾ, ਉਦੋਂ ਹੀ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ, ਉਦੋਂ ਹੀ ਕਈ ਤਰ੍ਹਾਂ ਦੇ ਖਿਆਲ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਕਿਉਂ ਹੁੰਦਾ ਐਸਾ? ਅੱਗੇ ਪਿੱਛੇ ਨਹੀਂ ਹੁੰਦਾ, ਸਾਰਾ ਦਿਨ ਕਦੇ ਮਨ ਚ ਫੁਰਨਾ ਨਹੀਂ ਆਉਂਦਾ, ਮਾਲਾ ਲੈ ਕੇ ਬਹਿ ਜਾਓ, ਪੋਥੀ ਲੈ ਕੇ ਬਹਿ ਜਾਓ, ਉਦੋਂ ਝੱਟ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਆ। ਕਿਉਂ? ਕਿਉਂਕਿ ਜਦੋਂ ਸਾਧਨਾ ਵਿੱਚ ਬੈਠਣ ਦਾ ਯਤਨ ਕਰਦੇ ਆ ਤਾਂ ਮਨ ਦੀ ਜਿਹੜੀ ਮਾੜੀ ਮੈਲ ਦੀ ਵਿਕਾਰਾਂ ਦੀ ਬਿਰਤੀ ਹੈ ਨਾ, ਉਹ ਫਿਰ ਭੱਜਦੀ ਹੈ। ਹੁਣ ਜਿਹੜੇ ਵਿਕਾਰ ਕਈ ਜਨਮਾਂ ਤੋਂ ਅੰਦਰ ਡੇਰਾ ਕਰੀ ਬੈਠੇ ਨੇ, ਜਦੋਂ ਉੱਥੇ ਸਾਧਨਾ ਦੀ ਬੰਦਗੀ ਦੀ ਰੌਂ ਚੱਲੇਗੀ, ਫਿਰ ਉਹਨਾਂ ਨੂੰ ਭਾਜੜ ਪਵੇਗੀ ਨਾ, ਉਹ ਵੀ ਫਿਰ ਪੂਰਾ ਜ਼ੋਰ ਲਾਉਂਦਾ ਵੀ ਮੈਂ ਇਹਨੂੰ ਢਾ ਲਵਾਂ, ਮੈਂ ਆਪਣਾ ਡੇਰਾ ਕਿਉਂ ਛੱਡਾਂ, ਫਿਰ ਉਹ ਵੀ ਆਪਣਾ ਜ਼ੋਰ ਲਾਉਂਦਾ। ਜਿਹੜਾ ਮਨ ਦੇ ਜ਼ੋਰ ਥੱਲੇ ਆ ਜਾਏ ਉਹ ਮਨਮੁੱਖ ਹੋ ਗਿਆ, ਜਿਹੜਾ ਉਸ ਮਨ ਨੂੰ ਆਪਣੇ ਜ਼ੋਰ ਥੱਲੇ ਦੱਬ ਲਵੇ ਉਹ ਗੁਰਮੁਖ ਹੋ ਗਿਆ, ਉਹ ਗੁਰਮੁਖ ਹੋ ਜਾਂਦਾ ਹੈ। ਤੋ ਗੁਰਮੁਖ ਸਾਧਨਾ ਕਰਦੇ ਭੱਜੇ ਜਾਂਦੇ ਮਨ ਨੂੰ ਮੋੜ ਮੋੜ ਕੇ ਸ਼ਬਦ ਵਿੱਚ ਲਿਆਉਂਦੇ, ਇਹ ਫਿਰ ਭੱਜਦਾ, ਇਹਦੇ ਨਾਲ ਨਾਲ ਵੇਖਦਾ ਗੁਰਮੁਖ ਪਹਿਲਾਂ ਵੀ ਕਿੱਥੇ ਜਾਂਦਾ, ਮਨ ਦੀ ਦਸ਼ਾ ਨੂੰ ਨਿਹਾਰਦਾ ਵੀ ਵੇਖਾਂ ਸੀ ਕੀ ਫੁਰਨੇ ਕਰਦਾ, ਜਿੱਥੇ ਜਾਂਦਾ ਜਿਸ ਜਗ੍ਹਾ ਤੇ ਪਹੁੰਚਦਾ ਗੁਰਮੁਖ ਨਾਲ ਹੀ ਸੁਰਤ ਕਰਕੇ ਪਹੁੰਚ ਜਾਂਦਾ, ਉੱਥੇ ਜਾ ਕੇ ਜਿਸ ਪਦਾਰਥ ਨੂੰ ਵੇਖਦਾ, ਫਿਰ ਗੁਰਮੁਖ ਕਹਿੰਦਾ ਦੱਸ ਹੁਣ ਇੱਥੋਂ ਕੀ ਖੱਟਿਆ, ਮਿਲਿਆ ਕੁਝ, ਫਿਰ ਉਸ ਮਨ ਨੂੰ ਉੱਥੋਂ ਮੋੜਦਾ। ਦੂਜੇ ਪਾਸੇ ਫਿਰ ਭੱਜਣਾ, ਗੁਰਮੁਖ ਨੇ ਫਿਰ ਨਾਲ ਨਾਲ ਹੀ ਇਹਦੀ ਦਸ਼ਾ ਵੇਖਣੀ ਹੈ। ਤੋ ਫਿਰ ਅਖੀਰ ਨੂੰ ਇਹ ਮਨ ਨੂੰ ਭੱਜੇ ਜਾਂਦੇ ਨੂੰ ਗੁਰਮੁਖ ਵਰਜ ਕੇ ਆਪਣੇ ਅੰਦਰ ਟਿਕਾ ਲੈਂਦੇ ਆ, ਰੋਕ ਲੈਂਦੇ ਹਨ।
ਨਿਚਰ ਚਰ ਸਹਿਜ ਧੁਨ ਲਾਗੈ ਕਰ ਹੀ ਪਰਚਾ ਪਾਈਐ।
ਜਦੋਂ ਭੱਜਿਆ ਜਾਂਦਾ ਮਨ ਟਿਕਣ ਲੱਗ ਪੈਂਦਾ ਨਾ, ਫਿਰ ਨਿਜਰ ਚਰੈ, ਜਿਹੜੇ ਅੰਮ੍ਰਿਤ ਧਾਰਾ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਫਿਰ ਉਹ ਅੰਦਰ ਵਰਤਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਸਹਿਜ ਧੁਨ ਹੈ, ਜਿਹੜੀ ਅੰਦਰ ਸੁੱਤੇ ਸਿੱਧ ਚੱਲ ਪੈਂਦੀ ਆ ਵਾਹਿਗੁਰੂ, ਉਸ ਧੁਨ ਦੇ ਵਿੱਚ ਫਿਰ ਇਹ ਮਨ ਲੱਗ ਜਾਂਦਾ, ਉੱਥੇ ਫਿਰ ਜੁੜ ਜਾਂਦਾ। ਘਰ ਹੀ ਪਰਚਾ ਪਾਈਐ, ਫਿਰ ਆਪਣੇ ਨਿਜ ਘਰ ਦੇ ਵਿੱਚ ਹੀ ਪਰਚ ਜਾਂਦਾ, ਟਿਕ ਜਾਂਦਾ ਹੈ।
ਅੰਜਨ ਮਾਏ ਨਿਰੰਜਨ ਰਹੀਐ ਜੋਗ ਜੁਗਤ ਇਹ ਪਾਈਐ।
ਇਹ ਭਾਈ ਜਿਹੜੇ ਮਾਇਆ ਦੀ ਕਾਲਖ ਵਿੱਚ ਵਿਚਰਦਿਆਂ ਮਾਇਆ ਤੋਂ ਨਿਰਲੇਪ ਰਹਿੰਦੇ ਹੈ, ਮਾਇਆ ਵਿੱਚ ਵਿਚਰਦਿਆਂ ਮਾਇਆ ਤੋਂ ਨਿਰਲੇਪ ਰਹਿਣਾ ਬੜੀ ਔਖੀ ਘਾਟੀ, ਜਿਹੜੇ ਗੁਰਮੁਖ ਇਉਂ ਵਿਚਰਦੇ ਹਨ ਭਾਈ, ਅਸਲ ਵਿੱਚ ਉਹੀ ਜੋਗ ਦੀ ਜੁਗਤ ਨੂੰ ਪ੍ਰਾਪਤ ਕਰਦੇ ਹਨ।
ਨਾਨਕ ਜੀਵ ਤਿਆਂ ਮਰ ਰਹੀ ਹੈ ਐਸਾ ਯੋਗ ਕਮਾਈ ਹੈ।
ਇਹ ਯੋਗੀਓ ਇਹੋ ਜਿਹਾ ਯੋਗ ਕਮਾਓ ਕਿ ਜਿਉਂਦਿਆਂ ਜੀ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਮਾਰ ਦਿਓ। ਇਹ ਯੋਗ ਕਮਾਓ ਕਿ ਜੀਵਦਿਆਂ ਜੀ ਆਪਣੇ ਆਪੇ ਭਾਵ ਨੂੰ ਮਾਰ ਦੇਣਾ, ਕਦੇ ਆਪਣਾ ਆਪਾ ਨਹੀਂ ਜਣਾਉਣਾ, ਆਪਣਾ ਵਜੂਦ ਨਹੀਂ ਜਣਾਉਣਾ। ਜਿਵੇਂ ਕੋਈ ਮੁਰਦਾ ਹੁੰਦਾ ਨਾ, ਮੁਰਦੇ ਚ ਕਦੇ ਕਾਮ ਨਹੀਂ ਜਾਗਦਾ, ਮੁਰਦੇ ਚ ਕਦੇ ਕ੍ਰੋਧ ਨਹੀਂ ਉਪਜਦਾ, ਮੁਰਦੇ ਚ ਕਦੇ ਲੋਭ ਨਹੀਂ ਉਪਜਦਾ, ਮੁਰਦੇ ਚ ਕਦੇ ਮੋਹ ਨਹੀਂ ਪੈਦਾ ਹੁੰਦਾ, ਭਾਵੇਂ ਲੱਖਾਂ ਲੋਕ ਉਹਦੇ ਕੋਲ ਰੋਈ ਜਾਣ। ਮੁਰਦੇ ਨੂੰ ਕਦੇ ਹੰਕਾਰ ਨਹੀਂ ਬੌੜਦਾ, ਭਾਵੇਂ ਲੱਖਾਂ ਲੋਕ ਉਹਦੇ ਕੋਲ ਖਲੋਤੇ ਉਹਦੀ ਵਡਿਆਈ ਕਰੀ ਜਾਣ। ਇਉਂ ਮੁਰਦੇ ਦੇ ਮਨਿੰਦ ਜਿਹੜੇ ਜੀਵਦਿਆਂ ਜੀ ਆਪਣੇ ਅੰਦਰੋਂ ਆਪੇ ਭਾਵ ਨੂੰ ਮਾਰ ਲੈਂਦੇ ਹਨ, ਜਿਨ੍ਹਾਂ ਅੰਦਰ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਿਰਤੀ ਫੁਰਨਾ ਹੀ ਨਹੀਂ ਫੁਰਦਾ, महाराज जी कहिंदे इओं जिहड़े हो जांदे ने असल विच उही योग दी प्राप्ति करदे हन।
वाजे बाजो सिंगी वाजे,
महाराज जी कहिंदे तुहानू तां इह सिंगी वजाणी पैंदी है ना फूंक भर के। पातशाह कहिंदे जिहड़े इह योग कमाउंदे आ ना गुरमत दा भगती योग, उन्हां अंदर वजाए बिना इक सिंगी वजदी आ, वजाउणी नहीं पैंदी बिना वजाया। अनहद एक रस सिंगी किंगुरी वो अपने आप अंदर वज टुरदी आ गुरु के शब्द दी। तो
निरपो पद पाई है,
बजाए बिना सिंगी जदों ना गुरमुखा अंदर वजदी है ता फिर उन्हां नूं निरपो पदवी दी प्राप्ति हो जांदी है। तो निरपो पद पाई है, वो निरपो पदवी दी प्राप्ति कर लैंदे हन जिन्हां अंदर अनहद एक रस गुर शब्द दी सिंगी वजदी है।
अंजन माए निरंजन रही है,
हे भाई माया दी कालख विच रहिंदिआं माया तो निरलेप रहना।
योग जुगत तो पाई है,
आ योग दी जुगत प्राप्त हुंदी है जेड़े माया विच विचरदिआं माया तो निरलेप रहिंदे हन। गृहस्थ मार्ग विच विचरदिआं गृहस्थ मार्ग विच निरलेप विचरदे ने। रेवन ऐसो कर सन्यासा, बन से सदन सभा कर समझो मन ही माहे उदासा। जेडे यों विचरदे अपने परिवार च गृहस्थ विच ओ योग दी जुगती नूं प्राप्त करदे ने। कलगीधर स्वामी दे बचन, रे मन एह बिद योग कमाओ, सिंगी साच अकपट कंठला ध्यान बभूत चढ़ाओ। हे मेरिया मना एहो जिहा योग कमा। सतगुरु जी ने योग दे चिन्ह दसे, धन गुरु नानक साहब सच्चे पातशाह ने, मुंदा संतोख सरम पत झोली, ध्यान की करह बिभूत, खिंथा काल कुआरी काया जुगत डंडा प्रतीत। पातशाह कहिंदे इदां दा योग कमाओ, इदां दियां मुंदरां संतोख दियां, और ध्यान दी परमेश्वर दे ध्यान दी सवा शरीर ते मलनी। मुंदा संतोख सरम पत झोली, माड़े भैड़े कर्मां तो शर्म करनी, ए झोली अपने गल विच खिंथा धारण कर। खालसा जी, ए योग दियां निशानियां ने जिहड़ियां सतगुरां ने अपने सिख नूं बख्शियां हन। तो गरीब नवाज पातशाह कहिंदे जिहड़े इओं विचरदे ने भाई ਉਹ ਅਸਲ ਵਿੱਚ ਯੋਗ ਦੀ ਜੁਗਤੀ ਨੂੰ ਪ੍ਰਾਪਤ ਕਰਦੇ ਹਨ।
ਜੋ ਪਈ ਸੁਨੋ ਨਾਥ ਹਮਰਾ ਇਹ ਯੋਗ,
ਇਹ ਨਾਥ ਜੀ ਇਹ ਹੈ ਸਾਡਾ ਯੋਗ ਜੋ ਉੱਪਰ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸਿਆ, ਗੁਰੂ ਅੰਗਦ ਦੇਵ ਸਾਹਿਬ ਜੀ ਦੱਸ ਰਹੇ ਨੇ ਇਹਨਾਂ ਨੂੰ, ਇਹ ਹੈ ਸਾਡਾ ਯੋਗ ਜਿਹੜਾ ਅਸੀਂ ਆਪਣੇ ਆ ਗੁਰਸਿੱਖਾਂ ਨੂੰ ਬਖਸ਼ਿਆ ਹੈ।
ਪਾਏ ਪ੍ਰਮਾਤਮ ਜਾਏ ਵੀ ਯੋਗ,
ਇਸ ਯੋਗ ਦੀ ਕਮਾਈ ਕਰਕੇ ਜਿਹੜਾ ਆ ਯੋਗ ਅਸੀਂ ਦੱਸਿਆ ਨਾ, ਇਸ ਯੋਗ ਨੂੰ ਜਿਹੜੇ ਕਮਾਉਂਦੇ ਆ ਉਹ ਫਿਰ ਪ੍ਰਮਾਤਮਾ ਦੇ ਸਵਰੂਪ ਨੂੰ ਪ੍ਰਾਪਤ ਕਰਕੇ ਉਹਨਾਂ ਦਾ ਵਿਯੋਗ ਲੱਥ ਜਾਂਦਾ ਹੈ।
ਸਹਿਜ ਯੋਗ ਸੰਤਨ ਮਤ ਐਸੇ,
ਜਨਾਂ ਦਾ ਇਹ ਮਤ ਹੈ ਸਿਧਾਂਤ ਹੈ ਸਹਿਜ ਯੋਗ, ਇਹਨੂੰ ਸਹਿਜ ਯੋਗ ਕਹਿੰਦੇ ਹੈ। ਖਾਲਸਾ ਜੀ ਗੁਰਮਤ ਵਿੱਚ ਸਹਿਜ ਯੋਗ ਹੈ, ਹੱਠ ਯੋਗ ਨਹੀਂ ਹੈ। ਪਾਤਸ਼ਾਹ ਕਹਿੰਦੇ ਇਹੀ ਸਹਿਜ ਯੋਗ ਹੈ ਜੋ ਸੰਤ ਜਨਾਂ ਦਾ ਮਤ ਹੈ।
ਸੰਸੈ ਪਰਮ ਨ ਕੀਜੈ ਕੈਸੇ,
ਇਹ ਗੋਰਖ ਨਾਥ ਜੀ ਇਸ ਕਰਕੇ ਸੰਸਾ ਨਾ ਕਰੋ ਭਰਮ ਨਾ ਕਰੋ।
ਸ੍ਰੀ ਮੁਖ ਵਾਪ ਦੀਖੇ ਆਖ ਬੁਝਾਇਆ ਸਿਫਤੀ ਸੱਚ ਸਮੇ,
ਨਾ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਦੇ ਕੇ ਨਾ ਆਪ ਬੁਝਾ ਦਿੱਤਾ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦੀ ਸੱਚੀ ਸਿਫਤ ਦੇ ਵਿੱਚ ਸਮਾਏ ਰਹਿੰਦੇ ਹਨ।
ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਵ,
ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਹਨ, ਹੇ ਸਿੱਧੋ ਉਹਨਾਂ ਨੂੰ ਤੁਹਾਡੇ ਵਰਗੇ ਸਿੱਧਾਂ ਤੇ ਯੋਗੀਆਂ ਦੇ ਉਪਦੇਸ਼ ਦੀ ਲੋੜ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਤਿ ਸ੍ਰੀ ਅਕਾਲ।
ਜਿਨ੍ਹਾਂ ਦੇ ਗੁਰੂ ਪੂਰਨ ਗੁਰੂ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੇ ਕੋਈ ਕਮੀ ਛੱਡੀ ਨਹੀਂ। ਕੋਈ ਊਣਤਾ ਹੀ ਹੋਵੇ ਤੇ ਤੁਹਾਡੇ ਵਰਗੇ ਕਿਸੇ ਯੋਗੀ ਦੀ ਲੋੜ ਪਵੇ, ਸਤਿਗੁਰਾਂ ਨੇ ਤਾਂ ਕੋਈ ਊਣਤਾ ਹੀ ਛੱਡੀ ਨਹੀਂ। जिन्हां दे गुरु गुरु नानक देव साहब हन भाई उन्हां नूं उपदेश दी लोड़ नहीं। तिनको क्या उपदेशी है, जिन गुरु नानक देव जिन्हां दे गुरु गुरु नानक देव साहब हन उन्हां नूं उपदेश दी लोड़ नहीं। उन्हां नूं गुरु नानक साहब ने आप पहलों ही उपदेश दे के संपन्न कर दिता है।
जो पाई इम सुन सिद्ध पाई सुप्रसन्न।
जदों सिद्धा ने गुरु अंगद देव साहब जी दे बचन सुने, सुन के बड़े खुश होए, प्रसन्न होए।
श्री नानक तुम रूप सुतन।
कहन लगे तुसी गुरु नानक साहब दा ही रूप हो, गुरु अंगद साहब तुसी तन हो। असी गुरु नानक साहब दे भी दर्शन कीते हन, अज तुहाडे दर्शन कर रहे हां। जो ओ सी ओही तुसी हो, जो तुसी हो ओही ओ सन। तुहाडे विच रोदा विच कोई भेद नहीं।
उचित जान तुम को दई गादी।
तदे दा गुरु नानक साहब ने तुहानू उचित जान के गुरगद्दी दित्ती है।
सिख उदारो कर एलादी।
तुसी अपने सिखा दा उदार करो, अपने सिखा नू खेड़ा आनंद अहलाद प्रदान करो।
कर आदेश आदेश चले हैं।
सतगुरां दे चरणा च आदेश आदेश करके ए सारी सिद्ध मंडली वापस विदा हुई।
उत्तर लेकर कैत पले हैं।
जो जवाब इन्हां नू चाहिदा सी ओ जवाब इन्हां नू मिल गया है। कहंदे भला है भला है, एदा कहंदे जा रहे ने।
श्री नानक कल युग में पारे तार अवतार अधिक नर तारे।
जादे कह रहे ने सिद्ध के गुरु नानक साहिब जी महाराज इस कल युग विच पारे अवतार ने, वड्डे अवतार ने अकाल पुरख दे, सब तो वड्डे अवतार। परमेश्वर ने अवतार कई तारे, पर गुरु नानक साहब अकाल पुरख दा सब तो वड्डा अवतार, खुद नारायण आप परमेश्वर रूप हो के संसार विच आए।
तार अवतार अधिक नर तारे।
अनेकां नरां नूं अनेकां जीवां नूं सतगुरां ने तारिया। एक कवि लिखदा है, कवि कुलभूषण पंडित निहाल सिंह, ओ कहिंदे तारे गिने जात तेरे तारे ना गिनात है। हे गुरु नानक साहिब, आकाश दे तारे गिने जा सकदे ने, पर जिन्ने तुसी तार दिते हन ओ नहीं गिने जा सकदे।
सत श्री अकाल।
अनेक जीवां नूं तारिया, पशु प्रेत मुगद को तारे पाहन पार उतारे। सतगुरु जी ने जितने जीव जंत तारे उन्हां दी गिनती मिणती नहीं।
मार्ग सकल सराहत गए।
योगी जा रहे ने नाले सारे रस्ते सतगुरां दी सलाघा करदे जा रहे। महाराज गुरु नानक साहब दी वडियाई करदे जा रहे ने।
उचित लखे निज थल थित किए।
कहिंदे तदे तां गुरु अंगद साहब नूं उचित जान के गुरु नानक साहब जी ने उन्हां नूं अपने स्थान ते बिठाया।
इम श्री अंगद उत्तर दीने।
जिवें गुरु अंगद देव साहब जी ने इन्हां नूं उत्तर दिते।
सिख चौं दिश विच आप असीने।
सिख चारे पासे बैठे ने सतगुरां दे, विचकार गुरु अंगद देव साहब जी शोभदीक ने।
इस प्रकार कुछ दिवस बिताए।
खालसा जी इसे प्रकार कुछ दिन बीते। सिखां नाल रोज ही कोई ना कोई शब्द ते चर्चा हुंदी, सतगुरु गुरु नानक साहब जी दी बाणी दी विचार गोष्ठी हुंदी, सतगुरां दे इतिहास दी विचार गोष्ठी हुंदी। नित सतगुरां दे दरबार विच ब्रह्म चर्चा चलदी रहिंदी है।
दिन प्रति बिद तैं जागे अधिकाए।
दिन प्रति दिन श्री गुरु अंगद देव साहब जी महाराज जी दी वडियाई प्रगट हो रही है। जिवें जिवें पता लग रहा है आले दुआले नेकां नगरां थावां देशां ग्रामां विच कि गुरु नानक साहब जी दी गद्दी दे उत्ते जगत गुरु गुरु अंगद देव साहब विद्वान होए ने, तो बेअंत लोक दर्शन करन वास्ते आपो अपने नगरां तों शहरां ग्रामां तों वहीरां घत के श्री गुरु अंगद देव साहब दे दर्शन करन लई खडूर साहब पहुंच रहे ने।
दिल्ली का ਹਮਾਉ ਬਾਸ਼ਾਉ।
ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਦੇ ਰੱਥ ਤੇ ਸਵਾਰ ਸਨ, ਉਹਨੇ ਦਿਨੇ ਦਿੱਲੀ ਦੇ ਤਖਤ ਦੇ ਉੱਤੇ ਬਾਦਸ਼ਾਹ ਸੀ ਹਮਾਇਉਂ, ਮੁਗਲਾਂ ਦਾ ਦੂਸਰਾ ਬਾਦਸ਼ਾਹ। ਪਹਿਲਾ ਬਾਦਸ਼ਾਹ ਬਾਬਰ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਭਾਗ ਬਖਸ਼ਿਆ। ਉਹਦਾ ਲੜਕਾ ਸੀ ਹਮਾਇਉਂ, ਜੋ ਹਿੰਦੁਸਤਾਨ ਦੇ ਤਖਤ ਦਾ ਬਾਦਸ਼ਾਹ ਹੈ।
ਭਇਓ ਰਾਜ ਵੱਡ ਸਭ ਜਗ ਮਾਓ।
ਇਹਨਾਂ ਮੁਗਲਾਂ ਦਾ ਵੱਡਾ ਭਾਰੀ ਰਾਜ ਹੋਇਆ ਸਾਰੇ ਹਿੰਦੁਸਤਾਨ ਦੀ ਧਰਤੀ ਤੇ। ਹਮਾਇਉਂ ਦੇ ਸਮੇਂ ਵੀ ਬਹੁਤ ਜ਼ਿਆਦਾ ਰਾਜ ਭਾਗ ਫੈਲਿਆ ਤੇ ਵਧਿਆ।
ਦੁਇ ਪ੍ਰਾਤਾ ਪਠਾਨ ਵੱਡ ਸੂਰੇ।
ਹਮਾਇਉਂ ਦਾ ਰਾਜ ਭਾਗ ਖੁੱਸ ਗਿਆ, ਖੋਣ ਵਾਲਾ ਸੀ ਸ਼ੇਰ ਸ਼ਾਹ ਸੂਰੀ ਤੇ ਦੂਜਾ ਭਰਾ ਸੀ ਉਹਦਾ ਸਲੇਮ ਸ਼ਾਹ। ਹਿੰਦੁਸਤਾਨ ਤੇ ਹਮਲਾਵਰ ਹੋ ਕੇ ਪਠਾਣ ਆਏ, ਕਾਬਜ ਹੋ ਗਏ ਕੁਝ ਸਮੇਂ ਲਈ। ਹਮਾਇਉਂ ਆਪਣਾ ਰਾਜ ਭਾਗ ਗਵਾ ਕੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬਨ ਬਾਗ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ।